ਕਦਮ ਕਦਮ ਉਹਦਾ ਲਿਖ ਲੱਗਦਾ ਜੋ ਵੀ ਚੱਲ ਕੇ ਸੰਗਤ ਵਿੱਚ ਆਵੇ। ਕਦਮ ਕਦਮ ਉਹਦਾ ਲਿਖ ਲੱਗਦਾ ਜੋ ਵੀ ਚੱਲ ਕੇ ਸੰਗਤ ਵਿੱਚ ਆਵੇ। ਸਮਾਂ ਤੇ ਸਵਾਸ ਦੋਵੇ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ। ਸਮਾਂ ਤੇ ਸਵਾਸ ਦੋਵੇ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ। ਸੰਗਤ ਉੱਚ ਆ ਕੇ ਜੀ ਨੇ ਵਾਹਿਗੁਰੂ ਧਿਆਇਆ ਏ।
ਜਨਮ ਮਨੁੱਖ ਸਫਲਾ ਬਣਾਇਆ ਏ।
ਸੰਗਤ ਉੱਚ ਆ ਕੇ ਜੀ ਨੇ ਵਾਹਿਗੁਰੂ ਧਿਆਇਆ ਏ।
ਜਨਮ ਮਨੁੱਖ ਸਫਲਾ ਬਣਾਇਆ ਏ।
ਇੱਕ ਪਾਲੇ ਉਹਦਾ ਲਿਖ ਲੱਗਦਾ ਸੇਵਾ ਸੰਗਤਾਂ ਦੀ ਜਿਹੜਾ ਵੀ ਕਮਾਵੇ।
ਸਮਾਂ ਤੇ ਸਵਾਸ ਦੋਵੇਂ ਹੋਰ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ।
ਸਮਾਂ ਤੇ ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ। ਉਹ ਘਰ ਦੇ ਸੰਗਤ ਭਾਗਾਂ ਵਾਲੇ ਉਹ ਪੁਰਾਣੀ ਨੇ।
ਸੰਗਤਾਂ ਚ ਰੱਬ ਵਸ ਕਿਹਾ ਗੁਰਬਾਣੀ ਨੇ।
ਘਰ ਦੇ ਸੰਗਤ ਭਾਗਾਂ ਵਾਲੇ ਉਹ ਪੁਰਾਣੀ ਨੇ।
ਸੰਗਤਾਂ ਚ ਰੱਬ ਵਸ ਕਿਹਾ ਗੁਰਬਾਣੀ ਨੇ।
ਸੰਗਤ ਚ ਬੈਠ ਕੇ ਜੋ ਨਾਮ ਜਪਿਆ ਉਹ ਸਾਰੇ ਦੁੱਖਾਂ ਦੇ ਕਲੇਸ਼ਾਂ ਨੂੰ ਮਕਾਵੇ।
ਸਮਾਂ ਤੇ ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ।
ਸਮਾਂ ਤੇ ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ। ਘਰ ਦੇ ਜੋ ਸੇਵਾ ਬੰਦਗੀ ਪ੍ਰੇਮ ਨਾਲ ਨੇ।
ਗੁਰੂ ਸਾਹਿਬ ਉਸ ਉੱਤੇ ਹੋਮਦੇ ਨਿਹਾਲ ਨੇ।
ਘਰ ਦੇ ਜੋ ਸੇਵਾ ਬੰਦਗੀ ਪ੍ਰੇਮ ਨਾਲ ਨੇ।
ਗੁਰੂ ਸਾਹਿਬ ਉਸ ਉੱਤੇ ਹੋਮਦੇ ਨਿਹਾਲ ਨੇ।
ਜੇ ਸੀ ਉੱਤੇ ਗੁਰੂ ਹੈ ਨਿਹਾਲ ਹੋਮਦਾ ਉਹ ਬੰਦਾ ਠੱਗਾਂ ਤੋਂ ਸੱਜਣ ਬਣ ਜਾਵੇ।
ਸਮਾਂ ਤੇ ਸਵਾਸ ਦੋਵੇਂ ਹੁਣ ਸਫਲੇ
ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮੁਰਾਦਾ ਪਾਵੇ। ਜਦੋਂ ਸਮਾਂ ਮਿਲੇ ਮਨਾ ਸੰਗਤ ਚ ਆਇਆ ਕਰ।
ਇੱਥੇ ਆ ਕੇ ਨਾ
ਆਇਆ ਸੰਗਤ ਵਿੱਚ ਆਇਆ ਕਰ
ਇੱਥੇ ਆ ਕੇ ਨਾਮ ਸੱਚੇ ਰੱਬ ਦਾ ਧਿਆਇਆ ਕਰ
ਸੰਗਤਾਂ ਦੀ ਧੂੜ ਹੈ ਭਮੱਦੀ ਲੋਚਦਾ ਨਿੱਤ ਚੱਕ ਕੇ ਮੱਥੇ ਨੂੰ ਲਾਵੇ ਸੰਗਤਾਂ ਦੀ ਧੂੜ ਹੈ ਭਮੱਦੀ ਮੰਗਦਾ ਰੋਜ਼ ਚੁੱਕ ਕੇ ਮੱਥੇ ਨੂੰ ਲਾਵੇ
ਸਮਾਂ ਤੇ ਸਵਾਸ ਦੋਵੇਂ ਹੋਰ ਸਫਲੇ
ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮਰਾਂ ਤਾਂ ਪਾਵੇ ਸਮਾਂ ਤੇ ਸਵਾਸ ਦੋਵੇਂ ਹੁਣ ਸਫਲੇ ਮੂੰਹ ਮੰਗੀਆਂ ਮਰਾਂ ਤਾਂ ਪਾਵੇ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਸ਼ਾਮ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਸਾਂਝਾ ਕੀਤਾ ਜਾਏ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਇਤਿਹਾਸ ਦੇ ਪੰਨੇ 'ਤੇ ਕੇਂਦਰਿਤ ਕਰਾਂ ਆਓ ਸਭ ਤੋਂ ਪਹਿਲਾਂ ਆਪ ਸਾਰੀ ਸੰਗਤ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰਕੇ ਕੁਝ ਕਹਿਣ ਦੀ ਆਗਿਆ ਬਖਸ਼ਿਸ਼ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੀ ਸੇਵਾ ਵਿੱਚ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਦੇ ਜੀਵਨ ਇਤਿਹਾਸ ਦਾ ਉਹ ਪੰਨਾ ਕਹਿਣ ਜਾ ਰਿਹਾ ਜਿਸ ਵਿੱਚ ਉਹਨਾਂ ਦੀ ਨਜ਼ਰ ਦਾ ਬਹੁਤ ਵੱਡਾ ਕਮਾਲ ਸਾਨੂੰ ਸੁਣਨ ਨੂੰ ਵਿਚਾਰਨ ਨੂੰ ਅਤੇ ਸਮਝਣ ਨੂੰ ਮਿਲੇਗਾ ਗੁਰੂ ਦੀ ਨਜ਼ਰ ਦਾ ਕਮਾਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਨਜ਼ਰ ਦਾ ਇੱਕ ਕਮਾਲ ਹੈ ਜਦੋਂ ਕਦੇ ਉਹ ਸੰਤ ਵੱਲ ਵੇਖਦੇ ਨੇ ਨਾ ਉਹਨਾਂ ਦੀ ਨਜ਼ਰ ਦੀ ਇਹ ਕਰਾਮਾਤ ਕਹਿ ਲਈਏ ਉਹਨਾਂ ਦੀ ਕਮਾਲ ਕਹਿ ਦਈਏ ਉਹ ਸੰਤ ਜਰਨੈਲ ਬਣ ਜਾਂਦੇ ਮਹਾਰਾਜ ਨੇ ਜਿਸ ਸੰਤ ਨੂੰ ਵੇਖਿਆ ਉਹਨੂੰ ਜਰਨੈਲ ਬਣਾ ਦਿੱਤਾ ਜ਼ਿੰਦਗੀ ਦੀ ਬਹੁਤ ਵੱਡੀ ਹਕੀਕਤ ਦਾ ਇਹ ਸੱਚ ਐਡਾ ਵੱਡਾ ਕਿ ਸੰਤ ਨੂੰ ਜਰਨੈਲ ਬਣਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਦਾ ਕਮਾਲ ਹੈ ਪ੍ਰਮਾਣ ਮਾਧੋਦਾਸ ਬੈਰਾਗੀ ਇੱਕ ਸੰਤ ਹੈ ਲੇਕਿਨ ਜਦੋਂ ਕਲਗੀਧਰ ਪਾਤਸ਼ਾਹ ਦੀ ਨਜ਼ਰੇ ਦੇ ਉੱਤੇ ਪੈਂਦੀ ਹੈ ਨਾ ਅਤੇ ਉਹ ਮਾਧੋਦਾਸ ਬੈਰਾਗੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨਾਂ ਦਾ ਜਰਨੈਲ ਬਣਦਾ ਜਦੋਂ ਮਹਾਰਾਜ ਦੀ ਨਜ਼ਰ ਇੱਕ ਸੰਤ ਉੱਤੇ ਪੈਂਦੀ ਹੈ ਉਹਨੂੰ ਜਰਨੈਲ ਬਣਾਉਂਦੀ ਹੈ ਅਤੇ ਜਦੋਂ ਗੁਰੂ ਦੀ ਨਜ਼ਰ ਇੱਕ ਜਰਨੈਲ ਉੱਤੇ ਪੈਂਦੀ ਹੈ ਉਹਦੇ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ ਉਹਦੇ ਜੀਵਨ ਵਿੱਚ ਕੀ ਚੇਂਜ ਆਉਂਦੀ ਹੈ ਇਸ ਕਰਕੇ ਮੈਂ ਬਾਣੀ ਦੀ ਇਸ ਪੰਕਤੀ ਨੂੰ ਆਧਾਰ ਬਣਾ ਕੇ ਕਿ ਨਜ਼ਰ ਕੀ ਹੈ ਨਜ਼ਰ ਦੀ ਕਹਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੋ ਤਰੀਕੇ ਨਾਲ ਸਾਨੂੰ ਸਮਝਣ ਨੂੰ ਮਿਲਦੀ ਹੈ ਗੁਰੂ ਦੀ ਨਜ਼ਰ ਦਾ ਕਮਾਲ ਜ਼ਿਕਰ ਮੈਂ ਅੱਗੇ ਵੀ ਕੀਤਾ ਹੋਵੇਗਾ ਇੱਕ ਨਜ਼ਰ ਦੇ ਸ਼ਬਦੀ ਅਰਥ ਨੇ ਵੇਖਣਾ ਅਤੇ ਇੱਕ ਨਜ਼ਰ ਦੇ ਸ਼ਬਦੀ ਅਰਥ ਨੇ ਰਹਿਮਤ ਬਖਸ਼ਿਸ਼ ਕਿਰਪਾ ਗੁਰੂ ਦੀ ਜਿਸ ਉੱਤੇ ਕਿਰਪਾ ਹੋ ਜਾਏ ਗੁਰੂ ਦੀ ਜਿਸ ਉੱਤੇ ਨਜ਼ਰ ਹੋ ਜਾਏ ਉਹਦੇ ਜੀਵਨ ਦੀ ਕਹਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੋ ਤਰੀਕੇ ਨਾਲ ਅੰਕਿਤ ਕੀਤਾ ਗਿਆ ਇੱਕ ਤਾਂ ਹੈ ਅਸੀਂ ਬਹੁਤ ਵਾਰ ਪੜ੍ਹਦੇ ਹਾਂ ਹਰ ਸਮਾਗਮ ਵਿੱਚ ਲਗਭਗ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਇੱਕ ਨਹੀਂ ਲੱਖਾਂ ਖੁਸ਼ੀਆਂ ਮਨੁੱਖ ਦੀ ਝੋਲੀ ਵਿੱਚ ਆਉਂਦੀਆਂ ਨੇ ਜਦੋਂ ਗੁਰੂ ਦੀ ਰਹਿਮਤ ਹੋ ਜਾਏ ਗੁਰੂ ਦੀ ਬਖਸ਼ਿਸ਼ ਹੋ ਜਾਏ ਪਰ ਦੂਜੀ ਨਜ਼ਰ ਬਾਬਤ ਅਸੀਂ ਬਹੁਤ ਘੱਟ ਧਿਆਨ ਦਿੱਤਾ ਹੈ ਕਿ ਉਹ ਪਰਮਾਰਥ ਦੀ ਦੁਨੀਆਂ ਵਿੱਚ ਬਹੁਤ ਗੰਭੀਰਤਾ ਨਾਲ ਸਮਝਣ ਵਾਲੀ ਨਜ਼ਰ ਹੈ ਗੁਰੂ ਦਾ ਸੁਭਾਅ ਕੀ ਹੈ ਅਸੀਂ ਮੂਲ ਮੰਤਰ ਵਿੱਚ ਪੜ੍ਹਦੇ ਹਾਂ ਨਾ ਉਹ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਹ ਕਿਸੇ ਕੋਲੋਂ ਡਰਦਾ ਨਹੀਂ ਉਹਦਾ ਕਿਸੇ ਨਾਲ ਵੈਰ ਨਹੀਂ ਇਹ ਗੁਰੂ ਦੀ ਵਡਿਆਈ ਹੈ ਇਹ ਗੁਰੂ ਦੇ ਵਿਸ਼ੇਸ਼ ਗੁਣ ਨੇ ਨਾ ਉਹ ਕਿਸੇ ਤੋਂ ਡਰਦਾ ਅਤੇ ਨਾ ਉਹਦਾ ਕਿਸੇ ਨਾਲ ਵੈਰ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਜਦੋਂ ਗੁਰੂ ਦਾ ਕਿਸੇ ਨਾਲ ਵੈਰ ਨਹੀਂ ਫਿਰ ਬਾਣੀ ਦੀ ਪੰਕਤੀ ਨੂੰ ਬਹੁਤ ਧਿਆਨ ਨਾਲ ਸਮਝਣਾ ਪਏਗਾ ਵਿਚਾਰਨਾ ਪਏਗਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ ਸਤਿਗੁਰੂ ਕਹਿੰਦੇ ਨੇ ਨਦਰ ਅਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਜਿਹਦੇ 'ਤੇ ਤੇਰੀ ਨਜ਼ਰ ਪੱਠੀ ਹੋ ਜਾਏ ਉਹ ਬਾਦਸ਼ਾਹ ਭੀਖ ਮੰਗਦੇ ਨੇ ਪਰ ਉਹਨਾਂ ਨੂੰ ਮੰਗੀ ਹੋਈ ਭੀਖ ਕੋਈ ਦਿੰਦਾ ਨਹੀਂ ਹੁਣ ਇਹ ਗੱਲ ਹਰ ਬੰਦੇ ਦੀ ਸਮਝ ਵਿੱਚ ਨਹੀਂ ਆਉਣੀ ਅਤੇ ਨਾ ਇਸ ਗੱਲ ਨੂੰ ਸਮਝਣ ਲਈ ਹਰ ਬੰਦੇ ਨੇ ਆਪਣਾ ਧਿਆਨ ਕੇਂਦਰਿਤ ਕਰਨਾ ਹੈ ਕਿ ਗੁਰੂ ਦੀ ਨਜ਼ਰ ਪੱਠੀ ਕਿਉਂ ਹੋ ਜਾਂਦੀ ਹੈ ਗੁਰੂ 'ਤੇ ਨਿਰਵੈਰ ਹੈ ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾ ਕੇ ਸੋਚਣ ਅਤੇ ਸਮਝਣ ਲਈ ਇਹ ਗੱਲ ਨੂੰ ਛੱਡਦਾ ਹੋਇਆ ਗੁਰੂ ਦੀ ਨਜ਼ਰ ਦੇ ਕਮਾਲ ਅਤੇ ਨਜ਼ਰ ਦੀ ਕਰਾਮਾਤ ਦੀ ਕਹਾਣੀ ਆਪ ਜੀ ਦੀ ਸੇਵਾ ਵਿੱਚ ਕਹਿਣੀ ਆਰੰਭ ਕਰਦਾ ਹਾਂ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੁਨੀਆਂ ਨੂੰ ਉਤਾਰ ਰਹੇ ਨੇ ਮਜ਼ਲੂਮਾਂ ਨੂੰ ਬੜੀ ਤਾਕਤ ਬਖਸ਼ਿਸ਼ ਕਰ ਰਹੇ ਨੇ ਇਉਂ ਜਾਣੋ ਕਿ ਪੈਰਾਂ ਵਿੱਚ ਰੁਲਣ ਵਾਲਿਆਂ ਨੂੰ ਸਤਿਗੁਰੂ ਮਹਾਰਾਜ ਸਰਦਾਰੀਆਂ ਬਖਸ਼ਿਸ਼ ਕਰ ਰਹੇ ਨੇ ਅਤੇ ਦਿੱਲੀ ਦੇ ਤਖ਼ਤ ਉੱਤੇ ਬਾਦਸ਼ਾਹ ਔਰੰਗਜ਼ੇਬ ਬੈਠੇ ਪਹਾੜੀ ਰਾਜੇ ਕਈ ਵਾਰ ਮਹਾਰਾਜ 'ਤੇ ਹਮਲਾਵਰ ਬਣ ਕੇ ਆਉਂਦੇ ਨੇ ਅਤੇ ਹਰ ਵਾਰੀ ਹਾਰ ਜਾਂਦੇ ਨੇ ਕਈ ਵਾਰੀ ਹਾਰਨ ਤੋਂ ਬਾਅਦ ਰਾਜਾ ਭੀਮ ਚੰਦ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਹਦਾ ਪੁੱਤਰ ਅਜਮੇਰ ਚੰਦ ਗੱਦੀ 'ਤੇ ਬੈਠਿਆ ਉਹਨੇ ਆਪਣੇ ਨਾਲ ਦੇ ਪਹਾੜੀ ਰਾਜਿਆਂ ਨੂੰ ਇਕੱਠੇ ਕੀਤਾ ਕਹਿਣ ਲੱਗਾ ਆਓ ਸਾਡੇ ਕੋਲੋਂ ਗੁਰੂ ਗੋਬਿੰਦ ਸਿੰਘ ਜਿੱਤਿਆ ਨਹੀਂ ਜਾਏਗਾ ਆਓ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਕੋਲੋਂ ਅਮਦਾਦ ਲਈਏ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਲਈਏ ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਡਾ ਕਬਜ਼ਾ ਹੋ ਜਾਏ ਆਪਣੇ ਨਾਲ ਦੇ ਸਾਥੀਆਂ ਨੂੰ ਇਕੱਠੇ ਕਰਕੇ ਪਹਾੜੀ ਰਾਜਿਆਂ ਨੂੰ ਇਕੱਠੇ ਕਰਕੇ ਉਹ ਪਹੁੰਚੇ ਨੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਔਰੰਗਜ਼ੇਬ ਦਾ ਦਰਬਾਰ ਸਜਿਆ ਹੋਇਆ ਉਹਨਾਂ ਨੇ ਆਖਿਆ ਜਹਾਂ ਪਨਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਵਾਸਤੇ ਅਸੀਂ ਬੜਾ ਯਤਨ ਕੀਤਾ ਲੇਕਿਨ ਹਰ ਵਾਰ ਅਸਫਲ ਹੋ ਗਏ। ਅਸੀਂ ਜਿੱਤ ਨਹੀਂ ਸਕੇ, ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਤਾਂ ਕਿ ਅਨੰਦਪੁਰ ਸਾਹਿਬ ਨੂੰ ਫਤਿਹ ਕੀਤਾ ਜਾ ਸਕੇ। ਉਹਨਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਔਰੰਗਜ਼ੇਬ ਨੇ ਲਾਇਆ ਆਪਣਾ ਦਰਬਾਰ ਅਤੇ ਲੱਗੇ ਹੋਏ ਦਰਬਾਰ ਵਿੱਚ ਔਰੰਗਜ਼ੇਬ ਆਪਣੀ ਜ਼ਬਾਨ ਵਿੱਚੋਂ ਕਿਸੇ ਜਰਨੈਲ ਨੂੰ ਉੱਠਣ ਵਾਸਤੇ ਜਿਵੇਂ ਕਹਿਣ ਲੱਗਾ ਕਿ ਕੋਈ ਮਰਦ ਉੱਠੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਮੇਰੇ ਸਾਹਮਣੇ ਜਿਉਂਦਾ ਜਾਂ ਮੁਰਦਾ ਪੇਸ਼ ਕਰੇ। ਔਰੰਗਜ਼ੇਬ ਆਪਣੀ ਜ਼ਬਾਨ ਵਿੱਚੋਂ ਕੀ ਕਹਿੰਦੇ ਉਹਨਾਂ ਸ਼ਬਦਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ।
ਜਾਵੋ
ਜਿੰਨੀ ਚਾਹੁੰਦੇ ਫੌਜ ਹੋ ਮੈਥੋਂ ਲੈ ਜਾਵੋ ਕਹਿੰਦਾ ਜਿੰਨੀ ਚਾਹੁੰਦੇ ਫੌਜ ਹੋ ਮੈਥੋਂ ਲੈ ਜਾਵੋ
ਸਾਹਮਣੇ ਜਰਨੈਲ ਬੈਠੇ ਨੇ ਔਰੰਗਜ਼ੇਬ ਕਹਿਣ ਲੱਗਾ ਤੁਹਾਡੇ ਵਿੱਚੋਂ ਕੋਈ ਮਰਦ ਉੱਠੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ ਪਾ ਕੇ ਮੇਰੇ ਸਾਹਮਣੇ ਲਿਆਏ। ਬਸ ਔਰੰਗਜ਼ੇਬ ਦੇ ਇੰਨੀ ਕਹਿਣ ਦੀ ਦੇਰ ਸੀ, ਸਾਰੇ ਜਰਨੈਲਾਂ ਨੇ ਆਖਿਆ ਜਹਾਂ ਆਪਣਾ ਮੈਂ ਜਾਵਾਂਗਾ, ਦੂਜਾ ਕਹਿਣ ਲੱਗਾ ਮੇਰੀ ਵਾਰੀ ਹੈ, ਤੀਜਾ ਕਹਿਣ ਲੱਗਾ ਨਹੀਂ ਮੈਂ ਜਾਣਾ ਹੈ। ਜਿੰਨੇ ਜਰਨੈਲ ਬੈਠੇ ਸੰਸਾਰੇ ਕਹਿੰਦੇ ਨੇ ਮੈਂ ਜਾਣਾ, ਮੇਰੀ ਵਾਰੀ ਹੈ, ਮੈਨੂੰ ਕਹੋ, ਕਿਉਂਕਿ ਉਹਨਾਂ ਦੇ ਮਨ ਵਿੱਚ ਐਸਾ ਖਿਆਲ ਹੈ ਕਿ ਅੱਜ ਹਿੰਦੁਸਤਾਨ ਵਿੱਚ ਕੋਈ ਬਾਦਸ਼ਾਹ ਨਹੀਂ, ਕੋਈ ਨਵਾਬ ਨਹੀਂ, ਕੋਈ ਸੁਲਤਾਨ ਨਹੀਂ ਜਿਹੜਾ ਔਰੰਗਜ਼ੇਬ ਦੀਆਂ ਫੌਜਾਂ ਦਾ ਮੁਕਾਬਲਾ ਕਰ ਸਕੇ। ਜਿਹੜਾ ਵੀ ਜਰਨੈਲ ਜਾਏਗਾ ਜਿੱਤ ਕੇ ਜਾਏਗਾ, ਜਿਹੜਾ ਵੀ ਜਰਨੈਲ ਜਾਏਗਾ ਦਰਬਾਰ ਵਿੱਚੋਂ ਉਹ ਜਿੱਤ ਕੇ ਆਏਗਾ। ਉਹਨਾਂ ਦੇ ਮਨ ਵਿੱਚ ਐਸਾ ਖਿਆਲ ਹੈ, ਸਾਰੇ ਕਹਿੰਦੇ ਨੇ ਮੈਂ ਜਾਣਾ, ਮੇਰੀ ਵਾਰੀ ਹੈ, ਮੈਨੂੰ ਘੱਲੋ, ਲੇਕਿਨ ਇੱਕ ਜਰਨੈਲ ਨੇ ਨਾ ਆਪਣਾ ਨਾਂ ਪੇਸ਼ ਕੀਤਾ ਅਤੇ ਨਾ ਹੁੰਗਾਰਾ ਭਰਿਆ। ਔਰੰਗਜ਼ੇਬ ਦੀਆਂ ਸ਼ੈਤਾਨ ਅੱਖਾਂ ਨੇ ਵੇਖਿਆ, ਸਾਰੇ ਕਹਿੰਦੇ ਨੇ ਮੈਂ ਜਾਣਾ, ਮੇਰੀ ਵਾਰੀ ਹੈ, ਮੈਨੂੰ ਘੱਲੋ, ਇਹ ਕਿਉਂ ਨਹੀਂ ਬੋਲ। ਔਰੰਗਜ਼ੇਬ ਨੇ ਉਹਨੂੰ ਮੁਖਾਤਬ ਹੋ ਕੇ ਆਖਿਆ, ਮੇਰੇ ਬਹਾਦਰ ਜਰਨੈਲ, ਸਾਰੇ ਕਹਿੰਦੇ ਨੇ ਮੈਂ ਜਾਣਾ, ਮੇਰੀ ਵਾਰੀ ਹੈ, ਮੈਨੂੰ ਘੱਲੋ, ਤੂੰ ਨਹੀਂ ਉੱਠਿਆ, ਬਿਮਾਰ ਹੈ, ਤਬੀਅਤ ਠੀਕ ਨਹੀਂ, ਜਾਂ ਮੈਂ ਜਾਣੇ ਜਾਂ ਕੋਈ ਜਾਣ ਤੋਂ ਘਬਰਾਉਣ ਲੱਗ ਪਏ। ਉਹ ਜਰਨੈਲ ਉੱਠ ਕੇ ਖੜਾ ਹੋਇਆ, ਗਲ ਵਿੱਚ ਪੱਲਾ ਪਾਇਆ, ਕਹਿਣ ਲੱਗਾ ਜਹਾਂ ਪਨਾਹ, ਜਿਹਨੂੰ ਭੇਜੋਗੇ ਚਲਾ ਜਾਏਗਾ, ਇਹ ਵੀ ਯਕੀਨ ਹੈ, ਜਿਹਨੂੰ ਭੇਜੋਗੇ ਜਿੱਤ ਕੇ ਆਏਗਾ, ਪਰ ਮੂੰਹ ਛੋਟਾ ਹੈ, ਗੱਲ ਵੱਡੀ ਹੈ, ਹੁਕਮ ਹੋਵੇ ਤਾਂ ਪੁੱਛਾਂ। ਔਰੰਗਜ਼ੇਬ ਕਹਿਣ ਲੱਗਾ ਹਾਂ ਦੱਸ ਕੀ ਪੁੱਛਣਾ ਚਾਹੁੰਦੇ। ਉਹਨੇ ਆਖਿਆ ਕੌਣ ਨਵਾਬ ਹੈ, ਕੌਣ ਸੁਲਤਾਨ ਹੈ, ਕਿਹੜਾ ਬਾਦਸ਼ਾਹ ਹੈ, ਕਿਹੜੀ ਰਾਜਧਾਨੀ ਅਤੇ ਕਿਲ੍ਹੇ ਦਾ ਮਾਲਕ ਹੈ ਜਿਹੜਾ ਅੱਜ ਤੁਹਾਡੇ ਵਰਖਿਲਾਫ ਬਗਾਵਤ ਕਰਦਾ, ਮੈਨੂੰ ਉਸ ਰਾਜੇ ਮਹਾਰਾਜੇ ਦਾ ਨਾਂ ਦੱਸੋ ਜਿਹਨੇ ਅੱਜ ਤੁਹਾਡੇ ਵਰਖਿਲਾਫ ਬਗਾਵਤ ਕੀਤੀ ਹੈ ਅਤੇ ਜਿਹਦੀ ਬਗਾਵਤ ਨੂੰ ਦਬਾਉਣ ਵਾਸਤੇ ਸਾਨੂੰ ਭੇਜਣ ਲੱਗੇ ਹੋ। ਔਰੰਗਜ਼ੇਬ ਦੀ ਗੱਲ ਨੂੰ ਸੁਣ ਕੇ ਤਾੜੀ ਮਾਰ ਕੇ ਹੱਸਿਆ, ਮੇਰੇ ਬਹਾਦਰ ਜਰਨੈਲ, ਉਹ ਕੋਈ ਨਵਾਬ ਨਹੀਂ, ਸੁਲਤਾਨ ਨਹੀਂ, ਰਾਜਧਾਨੀ ਅਤੇ ਕਿਲ੍ਹੇ ਦਾ ਮਾਲਕ ਨਹੀਂ, ਉਹ ਹੈ ਤਾਂ ਇੱਕ ਦਰਵੇਸ਼, ਹੈ ਤਾਂ ਇੱਕ ਸੰਤ, ਲੇਕਿਨ ਬਾਦਸ਼ਾਹ ਬਣਨ ਦਾ ਸੁਪਨਾ ਲੈਂਦਾ, ਉਹਦਾ ਨਾਂ ਹੈ ਗੁਰੂ ਗੋਬਿੰਦ ਸਿੰਘ। ਜਦੋਂ ਔਰੰਗਜ਼ੇਬ ਦੀ ਜ਼ਬਾਨ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਨਿਕਲਿਆ, ਮੌਤ ਵਰਗਾ ਸਨਾਟਾ ਛਾ ਗਿਆ। ਜਿਹੜੇ ਕਹਿੰਦੇ ਸਨ ਮੈਂ ਜਾਣਾ, ਮੇਰੀ ਵਾਰੀ ਹੈ, ਮੈਨੂੰ ਘੱਲੋ, ਹੁਣ ਉਹਨਾਂ ਨੇ ਨੀਵੀਂ ਪਾਈ ਹੈ। ਔਰੰਗਜ਼ੇਬ ਵੱਲ ਅੱਖ ਨਹੀਂ ਵੇਖਦੇ, ਅੱਖ ਭਰ ਕੇ ਨਹੀਂ ਵੇਖਦੇ, ਅੱਖ ਨਹੀਂ ਮਿਲਾਉਂਦੇ ਔਰੰਗਜ਼ੇਬ ਨਾਲ। ਜੇ ਔਰੰਗਜ਼ੇਬ ਵੱਲ ਵੇਖ ਲਿਆ ਕਿਤੇ ਔਰੰਗਜ਼ੇਬ ਸਾਡਾ ਨਾਂ ਨਾ ਲੈ ਜਾਵੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬੰਦਾ ਬੰਦੇ ਨਾਲ ਲੜ ਕੇ ਜਿੱਤ ਸਕਦਾ ਪਰ ਬੰਦਾ ਰੱਬ ਨਾਲ ਲੜ ਕੇ ਰੱਬ ਨੂੰ ਜਿੱਤ ਨਹੀਂ ਸਕਦਾ। ਅਤੇ ਮੁਸਲਮਾਨਾਂ ਵਿੱਚੋਂ ਬਹੁਤ ਗਿਣਤੀ ਲੋਕਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦਾ ਹੈ। ਔਰੰਗਜ਼ੇਬ ਨੇ ਇੱਕ ਵਾਰੀ ਫਿਰ ਆਖਿਆ ਵੀ ਤੁਹਾਡੇ ਵਿੱਚੋਂ ਕੋਈ ਮਰਦ ਉੱਠੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾਏ। ਹੁਣ ਕੋਈ ਨਹੀਂ ਉੱਠਿਆ। ਉਹਨੇ ਦੂਜੀ ਵਾਰੀ ਫਿਰ ਆਖਿਆ, ਨਹੀਂ ਕੋਈ ਉੱਠਿਆ। ਤੀਜੀ ਵਾਰੀ ਕਾਲਜ ਵਿੱਚ ਅੱਗ ਲੱਗ ਉੱਠੀ, ਉੱਠਿਆ ਤਖ਼ਤ ਔਰੰਗਜ਼ੇਬ, ਆਪਣੇ ਜਰਨੈਲਾਂ ਦੇ ਚਿਹਰਿਆਂ 'ਤੇ ਲਿਖੀ ਇਬਾਰਤ ਨੂੰ ਪੜ੍ਹਦਾ ਪੜ੍ਹਦਾ ਪਾਰ ਹੋਇਆ। ਜਦੋਂ ਜਰਨੈਲਾਂ ਦੇ ਚਿਹਰੇ ਵੇਖਦਾ, ਹਰ ਇੱਕ ਜਰਨੈਲ ਦਾ ਚਿਹਰਾ ਪੀਲਾ, ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਤੱਕਦੀਆਂ ਨੇ। ਅਤੇ ਔਰੰਗਜ਼ੇਬ ਨੇ ਆਖਿਆ, ਮੈਨੂੰ ਇਉਂ ਜਾਪਦਾ ਜਿਵੇਂ ਮੈਂ ਮਰਦਾਂ ਵਿੱਚ ਨਹੀਂ ਖਲੋਤਾ। ਉਹਨੇ ਆਖਿਆ, ਮੈਨੂੰ ਜਾਪਦਾ ਜਿਵੇਂ ਮੈਂ ਹੀਜੜਿਆਂ ਵਿੱਚ ਖਲੋਤਾ। ਇਹ ਸ਼ਬਦ ਮਰਦ ਵਾਸਤੇ ਸਭ ਤੋਂ ਵੱਡੀ ਗਾਲ ਹੈ। ਉਹਨੇ ਆਖਿਆ, ਮੈਂ ਮਰਦਾਂ ਵਿੱਚ ਨਹੀਂ ਖਲੋਤਾ, ਜਰਨੈਲਾਂ ਵਿੱਚ ਨਹੀਂ ਖਲੋਤਾ। ਆਹ ਸ਼ਬਦ ਜਿਹੜਾ ਮੈਂ ਵਰਤ ਕੇ ਆਇਆ, ਜਦੋਂ ਜਰਨੈਲਾਂ ਵਾਸਤੇ ਵਰਤਿਆ, ਬਹੁਤਿਆਂ ਨੇ ਔਖਿਆਂ ਸੌਖਿਆਂ ਇਸ ਸ਼ਬਦ ਨੂੰ ਹਜ਼ਮ ਕੀਤਾ। ਲੇਕਿਨ ਇੱਕ 25 ਸਾਲਾਂ ਦੇ ਮੁੰਡੇ ਦੇ ਕਾਲਜ ਵਿੱਚ ਅੱਗ ਲੱਗ ਉੱਠੀ, ਮਾਰ ਕੇ ਛਾਲ। ਔਰੰਗਜ਼ੇਬ ਦੇ ਸਾਹਮਣੇ ਆ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਮੇਰੀਆਂ ਦੋ ਸ਼ਰਤਾਂ ਤੂੰ ਮੰਨ ਅਤੇ ਤੇਰੇ ਭਰੇ ਦਰਬਾਰ ਵਿੱਚ ਕੁਰਾਨ ਦੀ ਸਹੁੰ ਖਾ ਕੇ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਤੇਰੇ ਦਰਬਾਰ ਵਿੱਚ ਮੈਂ ਜਿਉਂਦਾ ਪੇਸ਼ ਕਰਾਂਗਾ। ਔਰੰਗਜ਼ੇਬ ਨੇ ਆਖਿਆ, ਮੰਗ ਕੀ ਮੰਗਦਾ? ਇਹਨੇ ਆਖਿਆ, ਮੈਨੂੰ ਚਾਹੀਦੀ 5,000 ਫੌਜ। ਔਰੰਗਜ਼ੇਬ ਕਹਿਣ ਲੱਗਾ, 10,000? ਇਹਨੇ ਜਿੰਨਾ ਰਾਸ਼ਨ ਮੰਗਿਆ ਦੁੱਗਣਾ, ਜਿੰਨਾ ਮਨੀਸ਼ਨ ਮੰਗਿਆ ਦੁੱਗਣਾ। ਅੱਜ ਔਰੰਗਜ਼ੇਬ ਦੇ ਭਰੇ ਦਰਬਾਰ ਵਿੱਚੋਂ ਕੁਰਾਨ ਦੀ ਸਹੁੰ ਖਾ ਕੇ ਇਹ ਜਰਨੈਲ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਤੁਰ ਪਿਆ। ਅਤੇ ਜਿਹੜੇ ਦੇ ਬਾਕੀ ਦੇ ਜਰਨੈਲ ਨੇ ਤੋ ਸੀਨੀਅਰ ਵੱਡੇ, ਉਹਨਾਂ ਨੇ ਆਪਣੇ ਮਨ ਵਿੱਚ ਫੈਸਲਾ ਕੀਤਾ, ਨਸ਼ੇ ਵਿੱਚ ਹੈ, ਜੇ ਨਸ਼ੇ ਵਿੱਚ ਨਾ ਹੁੰਦਾ ਤਾਂ ਏਡੀ ਵੱਡੀ ਗਲਤੀ ਨਾ ਕਰਦਾ, ਕਿਉਂਕਿ ਗਲਤੀਆਂ ਜਦੋਂ ਵੀ ਬੰਦਾ ਕਰਦਾ ਆਮ ਤੌਰ 'ਤੇ ਨਸ਼ੇ ਵਿੱਚ ਕਰਦਾ। ਉਹਨਾਂ ਨੇ ਆਖਿਆ, ਨਸ਼ੇ ਵਿੱਚ ਹੈ, ਜੇ ਨਸ਼ੇ ਵਿੱਚ ਨਾ ਹੁੰਦਾ ਤਾਂ ਏਡਾ ਵੱਡਾ ਗਲਤ ਫੈਸਲਾ ਨਾ ਕਰਦਾ, ਇਹ ਖੁਦਾ ਨੂੰ ਜਿੱਤਣ ਵਾਸਤੇ ਚੱਲਿਆ। ਲੇਕਿਨ ਕੁਰਾਨ ਦੀ ਸਹੁੰ ਖਾ ਕੇ ਜਰਨੈਲ ਬਹੁਤ ਵੱਡੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਜਦੋਂ ਦਿੱਲੀ ਦੀਆਂ ਜੜ੍ਹਾਂ 'ਚੋਂ ਬਾਹਰ ਨਿਕਲਿਆ ਅਤੇ ਅੱਗੇ ਉਹਦਾ ਇੱਕ ਦੋਸਤ ਮਿਲ ਪਿਆ, ਇਹ ਆਪ ਮੁਸਲਮਾਨ ਹੈ ਅਤੇ ਅੱਗੇ ਦਾ ਦੋਸਤ ਹੈ ਜਿਹੜਾ ਉਹ ਵੀ ਮੁਸਲਮਾਨ ਹੈ। ਇਹਦੇ ਦੋਸਤ ਨੇ ਸਹਿਜ ਮਤੇ ਨਾਲ ਇਹਨੂੰ ਵੇਖਿਆ, ਬਹੁਤ ਵੱਡੀ ਫੌਜ ਇਹਦੇ ਕੋਲ ਹੈ। ਤੇਰੇ ਦੋਸਤ ਨੇ ਆਖਿਆ, ਬਈ ਏਡੀ ਵੱਡੀ ਫੌਜ ਲੈ ਕੇ ਕਿੱਧਰ ਨੂੰ ਚੜ੍ਹਾਈ ਕੀਤੀ ਹੈ, ਕਿਹੜੇ ਬਾਦਸ਼ਾਹ ਨੂੰ ਜਿੱਤਣ ਵਾਸਤੇ ਚੱਲੇ ਹੈ? ਤੇਰਾ ਦੋਸਤ ਹੈ। ਹੁਣ ਦੋਸਤ ਦੀ ਪਰਿਭਾਸ਼ਾ ਕੀ ਹੁੰਦੀ ਹੈ ਸਮਝ ਲਈਏ ਗੱਲ। ਦੋਸਤ ਨੂੰ ਪੰਜਾਬੀ ਦੇ 3 ਅੱਖਰ ਲੱਗਦੇ ਨੇ, ਦੱਦੇ ਨੂੰ ਹੋੜਾ, ਸੱਸਾ ਅਤੇ ਤੱਤਾ। ਤੁਸੀਂ ਸੂਝਵਾਨ ਛੱਡਣ ਬੈਠੇ ਹੋ, ਦੋਸਤ ਦੀ ਪਰਿਭਾਸ਼ਾ ਸ਼ਬਦ ਮਿਲਿਆ ਦੋਸਤ, ਤੁਸੀਂ ਉਹਦੇ ਲਈ ਸ਼ਬਦ ਵਰਤਦੇ ਹੋ ਫਰੈਂਡ, ਬੜੀ ਨੇੜੇ ਦੀ ਸਾਂਝ ਹੁੰਦੀ ਹੈ ਦੋਸਤ ਨਾਲ। ਮੈਂ ਦੋਸਤ ਦੀ ਕਲੈਰੀਫਿਕੇਸ਼ਨ ਦੇ ਦੇਵਾਂ, ਆਪ ਜੀ ਨੂੰ ਪਰਿਭਾਸ਼ਾ ਦੱਸ ਦੇਵਾਂ ਵੀ ਦੋਸਤ ਕਿਹਨੂੰ ਕਹਿੰਦੇ ਨੇ, ਦੋਸਤ ਦੀ ਪਰਿਭਾਸ਼ਾ ਕੀ ਹੈ। ਪੰਜਾਬੀ ਦੇ ਅੱਖਰ ਲੱਗਦੇ ਨੇ ਦੱਦੇ ਨੂੰ ਹੋੜਾ, ਸੱਸਾ ਅਤੇ ਤੱਤਾ। ਇਹਨੂੰ ਸਮਝੋ, ਸ਼ਬਦ ਨੂੰ ਤੋੜ ਦਿਓ ਵਿਚਾਲੇ, ਦੋ ਸ਼ਬਦ ਬਣ ਜਾਣਗੇ। ਦੱਦੇ ਨੂੰ ਹੋੜਾ ਦੋ, ਇੱਕ ਸ਼ਬਦ ਬਣ ਜਾਏਗਾ ਅਤੇ ਦੂਜਾ ਸ਼ਬਦ ਬਣੇਗਾ ਸੱਸਾ ਅਤੇ ਤੱਤਾ, 7। ਦੋ ਗਿਣਤੀ ਹੈ, ਜਿਵੇਂ ਇੱਕ ਤੋਂ ਬਾਅਦ ਦੋ ਆਉਂਦਾ, ਅਤੇ 7 ਕਹਿੰਦੇ ਨੇ ਸੱਚ ਨੂੰ, ਸ਼ਬਦ ਬਣ ਗਿਆ 2-7। ਤੁਸੀਂ ਕਦੇ ਦੋ ਸੱਚ ਵੇਖੇ ਨੇ ਦੁਨੀਆਂ ਵਿੱਚ? ਸੱਚ ਤਾਂ ਇੱਕ ਹੁੰਦਾ ਹੈ, ਲੇਕਿਨ ਜਿੱਥੇ ਜਿਸਮ ਦੋ ਨੇ ਅਤੇ ਦੋਨਾਂ ਵਿੱਚ ਸੱਚ ਇੱਕ ਹੈ, ਉੱਥੇ ਦੋਸਤੀ ਨਿਭਦੀ ਹੈ। ਜੇ ਇੱਕ ਦੇ ਮਨ ਵਿੱਚ ਝੂਠ ਹੈ ਅਤੇ ਇੱਕ ਦੇ ਮਨ ਵਿੱਚ ਸੱਚ ਹੈ, ਉੱਥੇ ਦੋਸਤੀ ਨਹੀਂ ਨਿਭਦੀ। ਜਿੱਥੇ ਦੋਨਾਂ ਦੇ ਮਨ ਵਿੱਚ ਸੱਚ ਹੈ, ਦੋਸਤੀ ਉੱਥੇ ਹੈ। ਅਤੇ ਦੂਜਾ ਸ਼ਬਦ ਹੈ ਜਿਹੜਾ ਦੋਸਤ, ਇਹ ਹਿਸਾਬ ਦੇ ਕਿਸੇ ਬਹੁਤ ਮਾਹਰ ਬੰਦੇ ਨੇ ਬਣਾਇਆ, ਮੈਥ ਦੇ ਕਿਸੇ ਐਕਸਪਰਟ ਬੰਦੇ ਨੇ ਸ਼ਬਦ ਬਣਾਇਆ ਦੋਸਤ। ਤੁਸੀਂ ਆਖੋਗੇ, ਇਹਦਾ ਮੈਥ ਨਾਲ ਕੀ ਤੁਹਾਨੂੰ ਲੱਗਾ, ਹਿਸਾਬ ਨਾਲ ਕੀ ਸੰਬੰਧ ਹੈ? ਆਓ ਇੱਕ ਵਾਰੀ ਫਿਰ ਇਸ ਸ਼ਬਦ ਨੂੰ ਬਹੁਤ ਗੰਭੀਰਤਾ ਨਾਲ ਸਮਝੋ। ਸ਼ਬਦ ਹੈ 2-7। 2-7 ਕੀ ਹੈ? ਇਹ ਦੋਨੋਂ ਅੰਕੜੇ ਬਣ ਗਏ, ਇੱਕ ਤੋਂ ਬਾਅਦ 2 ਆਉਂਦਾ ਅਤੇ 6 ਤੋਂ ਬਾਅਦ 7 ਆਉਂਦਾ, ਸ਼ਬਦ ਹੈ 2-7, ਦੋਸਤ। ਅਤੇ ਜਿਨ੍ਹਾਂ ਨੇ ਹਿਸਾਬ ਪੜ੍ਹਿਆ, ਉਹਨਾਂ ਨੇ ਪਹਾੜੇ ਪੜ੍ਹੇ ਨੇ, ਜਾਣਦੇ ਨੇ ਹਰ ਪਹਾੜੇ ਦਾ ਜਵਾਬ ਅਲੱਗ ਅਲੱਗ ਆਉਂਦਾ, ਹਰ ਪਹਾੜੇ ਦਾ ਜੋੜ ਹੁੰਦਾ ਜਿਹੜਾ ਅਲੱਗ ਅਲੱਗ ਹੈ। ਪਰ ਜਦੋਂ ਤੁਸੀਂ 2-7 ਦਾ ਪਹਾੜਾ ਪੜ੍ਹੋਗੇ ਨਾ, ਇਹਦਾ ਜਿਹੜਾ ਅੱਗੇ ਜੋੜ ਆਏਗਾ ਉਹ ਵੀ 2-7 ਆਏਗਾ। ਤੁਸੀਂ ਆਖੋਗੇ, ਗਿਆਨੀ ਜੀ 2-7 ਕੀ ਹੁੰਦਾ, 2-7 ਦਾ ਪਹਾੜਾ ਕੀ ਹੁੰਦਾ? ਆਓ 2 ਅਤੇ 7 ਨੂੰ ਜਮ੍ਹਾਂ ਕਰੀਏ, ਕਿੰਨੇ ਬਣ ਗਏ? 9। ਹਰ ਪਹਾੜੇ ਦਾ ਜੋੜ ਅਲੱਗ ਅਲੱਗ ਆਏਗਾ, ਪਰ ਜਦੋਂ ਤੁਸੀਂ 9 ਦਾ ਪਹਾੜਾ ਪੜੋਗੇ, ਕਹਿਣ ਤੋਂ ਭਾਵੇ 2-7 ਦਾ ਪਹਾੜਾ ਪੜੋਗੇ, ਇਹਦਾ ਜਿਹੜਾ ਅੱਗੇ ਜੋੜ ਆਏਗਾ ਉਹ ਵੀ 9 ਆਏਗਾ, ਭਾਵੇ 2-7 ਹੋਏਗਾ। ਮਿਸਾਲ ਵਜੋਂ 9 × 2 = 18, ਕਿੰਨਾ ਜੋੜ ਬਣਿਆ? 1 ਅਤੇ 8 = 9, 9 + 3 = 27, 2 + 7 = 9, 9 + 36 = 3, 3 + 6 = 9, 9 + 5 = 45, 4 + 5 = 9, 9 + 6 = 53, 5 + 4 = 9, 9 + 7 = 63, 6 + 3 = 9, 9 + 8 = 72, 7 + 2 = 9, 9 + 81 = 81, 8 + 1 = 9। ਇਹਨੂੰ ਦੋਸਤੀ ਕਹਿੰਦੇ ਨੇ, ਜਿਹੜਾ ਮੂਹਰੇ ਅੱਖਰ ਹੈ ਉਹੀ ਪਿੱਛੇ ਆਏਗਾ। ਜਿਹੜੀ ਇੱਕ ਦੇ ਮਨ ਵਿੱਚ ਗੱਲ ਹੈ ਉਹ ਦੂਜੇ ਦੇ ਮਨ ਵਿੱਚ ਹੋਵੇਗੀ, ਦੋਸਤੀ ਉੱਥੇ ਨਿਭਦੀ ਹੈ। ਜੇ ਇੱਕ ਦੇ ਮਨ ਵਿੱਚ ਝੂਠ, ਇੱਕ ਦੇ ਮਨ ਵਿੱਚ ਸੱਚ, ਉੱਥੇ ਦੋਸਤੀ ਨਹੀਂ ਨਿਭਦੀ। ਇਹਦਾ ਦੋਸਤ ਮਿਲਿਆ ਨਹੀਂ, ਆਖਿਆ ਏਡੀ ਵੱਡੀ ਫੌਜ ਲੈ ਕੇ ਕਿੱਧਰ ਚਲੇ? ਇਹਨੇ ਬੜੇ ਮਾਣ ਨਾਲ ਆਖਿਆ ਮੈਂ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ ਪਾਉਣ ਚੱਲਿਆ। ਹੁਣ ਇਹ ਜਰਨੈਲ ਜਿਹੜਾ ਔਰੰਗਜ਼ੇਬ ਦੇ ਭਰੇ ਦਰਬਾਰ ਵਿੱਚੋਂ ਕੁਰਾਨ ਦੀ ਸਹੁੰ ਖਾ ਕੇ ਤੁਰੇ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੰਡ ਵਾਸਤੇ ਚੱਲਿਆ। ਇਹ ਵੀ ਮੁਸਲਮਾਨ ਦੇ, ਜਿਹੜਾ ਅੱਗੇ ਨੂੰ ਇਹਦਾ ਦੋਸਤ ਮਿਲਿਆ ਉਹ ਵੀ ਮੁਸਲਮਾਨ ਨੇ, ਲੇਕਿਨ ਦੋਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਈ ਵਾਰੀ ਮੇਰੇ ਵਰਗੇ ਪ੍ਰਚਾਰਕ ਪ੍ਰਚਾਰ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜਾਈਆਂ ਮੁਸਲਮਾਨਾਂ ਦੇ ਵਰਖਿਲਾਫ਼ ਲੜੀਆਂ। ਗੁਰਮੁਖੋ, ਤੁਸੀਂ ਸਿਆਣੇ ਛੱਡਣ ਬੈਠੇ ਹੋ, ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਲੜਾਈ ਕਿਸੇ ਧਰਮ ਦੇ ਵਰਖਿਲਾਫ਼ ਨਹੀਂ, ਕਿਸੇ ਮਜ਼ਹਬ ਦੇ ਵਰਖਿਲਾਫ਼ ਨਹੀਂ, ਕਿਸੇ ਫਿਰਕੇ ਦੇ ਵਰਖਿਲਾਫ਼ ਨਹੀਂ। ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਲੜਾਈ ਹੈ ਜਿਹੜੀ ਜ਼ੁਲਮ, ਅਨਿਆਂ ਅਤੇ ਅਤਿਆਚਾਰ ਦੇ ਵਰਖਿਲਾਫ਼ ਹੈ, ਉਹ ਕੋਈ ਕਰਦਾ ਹੋਵੇ। ਈਵਨ ਜਦੋਂ ਤੁਸੀਂ ਮੁਸਲਮਾਨਾਂ ਦੇ ਇਤਿਹਾਸ ਨੂੰ ਪੜ੍ਹੋਗੇ, ਕੁਝ ਮੁਸਲਮਾਨ ਤੇ ਇੰਨੇ ਸ਼ਰਧਾਲੂ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਕਿ ਉਹਨਾਂ ਦੇ ਮੁਕਾਬਲੇ 'ਤੇ ਸਾਨੂੰ ਆਪਣੀ ਸਿੱਖੀ ਛੋਟੀ ਲੱਗਣ ਲੱਗ ਜਾਂਦੀ। ਕਿਸੇ ਨੇ ਸਵਾਲ ਕਰ ਦਿੱਤਾ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਨੁੱਖਾ ਜਾਮਾ ਧਾਰ ਕੇ ਆਏ ਨੇ, ਤੇਰੀ ਸਭ ਤੋਂ ਪਹਿਲੀ ਪਹਿਚਾਣ ਸਮਾਜ ਵਿੱਚੋਂ ਕੌਣ ਕਰਦਾ? ਉਹ ਇੱਕ ਮੁਸਲਮਾਨ ਹੈ, ਉਹਦਾ ਨਾਂ ਹੈ ਸੈਯਦ ਭੀਖਣ ਸ਼ਾਹ। ਠੱਸ ਕੇ ਤੇ ਕੁਣਾਮ ਵਾਲਾ ਪੀਰ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਅੱਜ ਸਾਡਾ ਕਾਬੇ ਵਾਲਾ ਖੁਦਾ ਪਟਨਾ ਸਾਹਿਬ ਦੀ ਧਰਤੀ 'ਤੇ ਆ ਗਿਆ। ਪਿਆਰ ਦੀ ਇੰਤਹਾ ਹੈ, ਪਿਆਰ ਦੀ ਹੱਦ ਹੈ। ਇੱਕ ਮੁਸਲਮਾਨ ਕਹਿੰਦਾ ਕਾਬੇ ਵਾਲਾ ਖੁਦਾ ਅੱਜ ਪਟਨਾ ਸਾਹਿਬ ਦੀ ਧਰਤੀ 'ਤੇ ਆ ਗਿਆ। ਅਤੇ ਕਹਾਣੀ ਨੂੰ ਕੇਂਦਰਿਤ ਕਰਾਂ, ਸਮਾਂ ਬੜੀ ਤੇਜ਼ੀ ਨਾਲ ਆਪਣੀ ਮੰਜ਼ਿਲ ਨੂੰ ਜਾ ਰਿਹਾ। ਇਹ ਜਰਨੈਲ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਚੱਲੇ ਹੈ, ਇਹਦੇ ਕੋਲ ਬਹੁਤ ਵੱਡੀ ਫੌਜ ਹੈ, ਤੇਰਾ ਦੋਸਤ ਕਹਿੰਦਾ ਕਿੱਧਰ ਨੂੰ ਚੱਲਿਆ ਚੜ੍ਹਾਈ ਕਰਕੇ? ਇਹਨੇ ਆਖਿਆ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਅਤੇ ਪੈਰਾਂ ਨੂੰ ਬੇੜੀਆਂ ਪਾਉਣ ਚੱਲਿਆ। ਅਤੇ ਹੁਣ ਇਹਦਾ ਦੋਸਤ ਹੈ ਜਿਹੜਾ ਮੁਸਲਮਾਨ, ਉਹ ਕਹਿੰਦਾ ਸੱਜਣਾ, ਬੰਦਾ ਬੰਦੇ ਨਾਲ ਲੜ ਕੇ ਜਿੱਤ ਸਕਦਾ, ਪਰ ਬੰਦਾ ਰੱਬ ਨਾਲ ਲੜ ਕੇ ਕਦੇ ਰੱਬ ਨੂੰ ਜਿੱਤਿਆ ਨਹੀਂ। ਤੂੰ ਨਹੀਂ ਜਾਣਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆਪ ਖੁਦਾ ਦਾ ਨੂਰ ਹੈ, ਆਪ ਖੁਦਾ ਦੀ ਜੋਤ ਹੈ, ਤੂੰ ਰੱਬ ਨਾਲ ਲੜਨ ਵਾਸਤੇ ਚੱਲਿਆ? ਇਹ ਜਰਨੈਲ ਜਿਹੜਾ ਮਹਾਰਾਜ ਨੂੰ ਫੜਨ ਵਾਸਤੇ ਚੱਲਿਆ, ਇਹਦਾ ਦੋਸਤ ਦਿੱਲੀ ਦੀਆਂ ਜੜ੍ਹਾਂ ਤੋਂ ਬਾਹਰ ਜਿਵੇਂ ਆਪਣੇ ਦੋਸਤ ਨੂੰ ਜਿਹੜਾ ਮਹਾਰਾਜ ਨੂੰ ਫੜਨ ਵਾਸਤੇ ਚੱਲਿਆ ਉਹਨੂੰ ਸੱਚ ਦੀ ਕਹਾਣੀ ਕਹਿੰਦਾ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਤਰਲੋਚਨ ਸਿੰਘ ਭਮਰਜੀ ਦਾ ਢਾਡੀ ਜਥਾ, ਢਾਡੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ ਉਹ ਕਹਾਣੀ ਆਪਦੇ ਸਾਹਮਣੇ ਇਉਂ ਕਰਾਂ।
ਤੇਰੀ ਸੋਚ ਪਾਇਆ ਸੀ ਨੇ ਸੱਲ ਮਿੱਤਰਾ, ਤੇਰੀ ਸੋਚ ਪਾਇਆ ਸੀ ਨੇ ਸੱਲ ਮਿੱਤਰਾ।
ਕਾਹਤੋਂ ਤੈਨੂੰ ਇੰਨਾ ਚੜ੍ਹਿਆ ਗਰੂਰ ਹੈ, ਕਾਹਤੋਂ ਤੈਨੂੰ ਇੰਨਾ ਚੜ੍ਹਿਆ ਗਰੂਰ ਹੈ। ਗੁਰੂ ਤੋਂ ਸਮੇਸ਼ ਤਾਂ ਅੱਲਾ ਦਾ ਨੂਰ ਹੈ, ਉਹ ਗੁਰੂ ਤੋਂ ਸਮੇਸ਼ ਤਾਂ ਅੱਲਾ ਦਾ ਨੂਰ ਹੈ।
ਗੁਰਾਂ ਉੱਤੇ ਹਮਲਾ ਕਰਨ ਚੱਲਿਆ, ਮੈਨੂੰ ਜਾਪ ਆਪ ਤੂੰ ਮਰਨ ਚੱਲਿਆ। ਗੁਰਾਂ ਉੱਤੇ ਹਮਲਾ ਕਰਨ ਚੱਲਿਆ, ਗੁਰਾਂ ਉੱਤੇ ਹਮਲਾ ਕਰਨ ਚੱਲਿਆ, ਮੈਨੂੰ ਜਾਪ ਆਪ ਤੂੰ ਮਰਨ ਚੱਲਿਆ।
ਭਾਵੇਂ ਕੌੜਾ ਸੱਚ ਦੱਸਣਾ ਜ਼ਰੂਰ ਹੈ, ਭਾਵੇਂ ਕੌੜਾ ਸੱਚ ਦੱਸਣਾ ਜ਼ਰੂਰ ਹੈ, ਗੁਰੂ ਦਸਮੇਸ਼ ਤਾਂ ਅੱਲਾ ਦਾ ਨੂਰ ਹੈ, ਓਏ ਗੁਰੂ ਦਸਮੇਸ਼ ਤਾਂ ਅੱਲਾ ਦਾ ਨੂਰ ਹੈ।
ਕਹਾ ਤੋ ਭਿੱਖਣ ਦਾ ਬਚਨ ਭੁਲਾਇਆ, ਭਿੱਖਣ ਦਾ ਬਚਨ ਭੁਲਾਇਆ ਏ, ਕਾ ਤਾਂ ਭਿੱਖਣ ਦਾ ਬਚਨ ਭੁਲਾਇਆ ਏ, ਜਿਹਨੇ ਕਿਹਾ ਖੁਦਾ ਪਟਣੇ 'ਚ ਆਇਆ ਏ, ਜਿਹਨੇ ਕਿਹਾ ਖੁਦਾ ਪਟਣੇ 'ਚ ਆਇਆ
ਏ। ਜੋ ਦੀਦ ਹੋਇਆ ਭਰਪੂਰ ਹੈ, ਕਰਕੇ ਜੋ ਦੀਦ ਹੋਇਆ ਭਰਪੂਰ ਹੈ, ਗੁਰੂ ਦਸਮੇਸ਼ ਤਾਂ ਅੱਲਾ ਦਾ ਨੂਰ ਹੈ, ਗੁਰੂ ਦਸਮੇਸ਼ ਤਾਂ ਅੱਲਾ ਦਾ ਨੂਰ ਹੈ।
ਹੁੰਦਾ ਏ ਅਖੀਰ ਜੋ ਖੁਦਾ ਨੂੰ ਪਾਉਂਦਾ ਏ, ਪਰ ਤੈਨੂੰ ਵੇਖ ਕੇ ਤਰਸ ਆਉਂਦਾ ਏ। ਹੁੰਦਾ ਏ ਅਖੀਰ ਜੋ ਖੁਦਾ ਨੂੰ ਪਾਉਂਦਾ ਏ, ਹੁੰਦਾ ਏ ਅਖੀਰ ਜੋ ਖੁਦਾ ਨੂੰ ਪਾਉਂਦਾ ਏ, ਪਰ ਤੈਨੂੰ ਵੇਖ ਕੇ ਤਰਸ ਆਉਂਦਾ ਏ।
ਤੇਰੀਆਂ ਆਸਾਂ ਨੂੰ ਨਹੀਂ ਪੈਣਾ ਪੂਰਾ, ਤੇਰੀਆਂ ਆਸਾਂ ਨੂੰ ਨਹੀਂ ਪੈਣਾ,
ਦੀ ਗੱਲ ਨੂੰ ਵਿਚਾਰ ਲੈ, ਕਹਿੰਦਾ ਜੋ ਭਮੱਦੀ ਗੱਲ ਨੂੰ ਵਿਚਾਰ ਲੈ, ਆਪਣੇ ਅੰਦਰ ਵੱਲ ਝਾਤੀ ਮਾਰ ਲੈ, ਆਪਣੇ ਅੰਦਰ ਵੱਲ ਝਾਤੀ ਮਾਰ ਲੈ। ਗੁਰੂ ਤੋਂ ਸਮੇਸ਼ ਤਾਂ ਅੱਲਾ ਦਾ ਨੂਰ ਹੈ, ਗੁਰੂ ਤੋਂ ਸਮੇਸ਼ ਤਾਂ ਅੱਲਾ ਦਾ ਨੂਰ ਹੈ, ਗੁਰੂ ਤੋਂ ਸਮੇਸ਼ ਤਾਂ ਅੱਲਾ ਦਾ ਨੂਰ ਹੈ।
ਮੁਸਲਮਾਨ ਜਰਨੈਲ ਮਹਾਰਾਜ ਨੂੰ ਫੜਨ ਵਾਸਤੇ ਤੁਰਿਆ ਤੇ ਉਹਦਾ ਦੋਸਤ ਕਹਿੰਦਾ, ਸੱਜਣਾ ਬੰਦਾ ਬੰਦੇ ਨਾਲ ਲੜ ਕੇ ਜਿੱਤ ਸਕਦਾ, ਪਰ ਬੰਦਾ ਰੱਬ ਨਾਲ ਲੜ ਕੇ, ਖੁਦਾ ਨਾਲ ਲੜ ਕੇ ਖੁਦਾ ਨੂੰ ਜਿੱਤ ਨਹੀਂ ਸਕਦਾ, ਤੇ ਤੂੰ ਖੁਦਾ ਨਾਲ ਲੜ ਵਾਸਤੇ ਚੱਲਿਆ। ਇੱਕ ਮੁਸਲਮਾਨ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਦਾ ਕਹਿਣਾ ਇਹ ਕਰਾਮਾਤ ਤੋਂ ਘੱਟ ਨਹੀਂ? ਅਸੀਂ ਤਾਂ ਉਹਦੇ ਸਿੱਖ ਹਾਂ, ਸਾਡੇ ਲਈ ਤਾਂ ਉਹਨੇ ਸਰਬੰਸ ਕੁਰਬਾਨ ਕੀਤਾ ਹੈ, ਸਾਡਾ ਤਾਂ ਗੁਰੂ ਹੈ, ਲੇਕਿਨ ਇੱਕ ਮੁਸਲਮਾਨ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਖੁਦਾ ਕਹਿ ਰਿਹਾ, ਅੱਲਾ ਕਹਿ ਕੇ ਉਹਦਾ ਸਤਿਕਾਰ ਕਰ ਰਿਹਾ, ਅੱਗੇ ਕੀ ਹੋਵੇਗਾ ਇਹ ਕਹਾਣੀ ਕੱਲ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਆਪਾਂ ਇੱਥੋਂ ਆਰੰਭ ਕਰਾਂਗੇ, ਕਿਉਂਕਿ ਨੀਯਤ ਕੀਤਾ ਟਾਈਮ ਹੈ ਜਿਹੜਾ ਉਹ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲਾ ਹੈ। ਮੈਂ ਆਪਣੇ ਵਿਚਾਰਾਂ ਨੂੰ ਇੱਥੇ ਵਿਸਰਾਮ ਦਿੰਦਾ ਹਾਂ। ਸਮੇਂ ਦੌਰਾਨ ਵਿਚਾਰ ਚਰਚਾ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ, ਸ਼ਬਦਾਂ ਦਾ ਉਚਾਰਨ ਗਲਤ ਹੋ ਜਾਂਦਾ ਹੈ, ਸੈਂਟੈਂਸ ਗਲਤ ਬਣ ਜਾਂਦੇ ਨੇ, ਸਿਹਾਰੀ ਬਿਹਾਰੀ ਗਲਤ ਬੋਲੀ ਜਾਂਦੀ ਹੈ, ਮੈਂ ਉਹਦੀ ਖਿਮਾ ਮੰਗਦਾ ਹਾਂ। ਅਤੇ ਆਪਣੇ ਇਤਿਹਾਸ ਦੇ ਸਤਿਕਾਰ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਨ ਜੀਵਨ ਦਾ, ਮਹਾਨ ਇਤਿਹਾਸ ਦਾ ਸਤਿਕਾਰ ਕਰਦਿਆਂ ਬਹੁਤ ਸਾਰਾ ਪਿਆਰ ਦੇ ਕੇ ਨਿਵਾਜ਼ੇ ਹੈ। ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ 'ਚ ਵਾਧਾ ਕਰਨ, ਕਮਾਈ 'ਚ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਗੁਰਮੁਖ ਪਰਿਵਾਰ ਮੇਰੇ ਅਤੀ ਸਤਿਕਾਰਯੋਗ ਰਣਦੇਵ ਪਰਿਵਾਰ ਹੈ, ਬਰਮਾਲੀਪੁਰ ਨਗਰ ਨੂੰ ਬਿਲੋਂਗ ਕਰਦਾ, ਦੁਰਾਹੇ ਪੈਲ ਦੇ ਨੇੜੇ ਹੈ, मेरा अपना परिवार है उन्होंने वालों श्री अखंड पाठ साहब की सेवा प्रारंभ करवाई गई है। महाराज परिवार को सुख शांति तंदुरुस्ती की दात बख्शिश कर जिन्हें गुरमुख परिवारों ने सहज पाठ की सेवा प्राप्त की है महाराज सब के मन दी मुरादा पूरियां करन इन्ने शब्द प्रवान करो सतु बाद मेरे अति सत्कारयोग भाई साहब भाई गुरदीप सिंह जी न्यूयॉर्क वाले कई बार उस धरती से जाने का मौका मिले जिक्र भाई साहब का सुनते रहे लेकिन दर्शन मैं अज पहली बार किए ने अपने जथे वालों उन्होंने जीवन कहता हाँ जिन्होंने सातों बाद आप जी ने गुरु के शब्द की कथा द्वारा निहाल करना है सिमरन नाल जोड़ना है समुचा प्रोग्राम है जिहड़ा भाई साहब भाई लखविंदर सिंह जी जो कि हैड ग्रंथी ने उन्होंने आप जी ने साझा करना है उन्होंने तो अगला प्रोग्राम सरवण करो दासा की इन्नी सेवा प्रवान करो ताकि समय की कताही ना हो जाए आप जी ने फतेह अर्ज करके असीस मंगता हाँ फतेह प्रवान करो आखो जी वाहेगुरू जी का खालसा वाहेगुरू जी की फतेह।